SBS Radio. ਤੁਸੀਂ ਹੋ SBS Radio ਪੰਜਾਬੀ ਦੇ ਨਾਲ।
ਫੇਸਬੁੱਕ ਆਗਾਮੀ ਚੋਣਾਂ ਤੋਂ ਪਹਿਲਾਂ ਵਿਦੇਸ਼ੀ ਸਿਆਸੀ ਇਸ਼ਤਿਹਾਰਾਂ ਉੱਤੇ ਪਾਬੰਦੀ ਲਾਵੇਗਾ ਤੇ ਨਾਲ ਹੀ ਚੋਣਾਂ ਦੌਰਾਨ ਤੱਥਾਂ ਦੀ ਪੜਤਾਲ ਵੀ ਕਰੇਗਾ। ਸੋਸ਼ਲ ਮੀਡੀਆ ਦਾ ਇਹ ਵੱਡਾ ਪਲੇਟਫਾਰਮ ਪਿਛਲੇ ਕੁਝ ਸਾਲਾਂ ਤੋਂ ਖਾਸ ਤੌਰ 'ਤੇ ਅਮਰੀਕੀ ਤੇ ਯੂਰਪੀ ਮੁਲਕਾਂ ਦੀਆਂ ਚੋਣਾਂ ਦੌਰਾਨ ਉੱਥੋਂ ਦੀ ਸਿਆਸਤ ਵਿੱਚ ਵਿਦੇਸ਼ੀ ਦਖਲਅੰਦਾਜ਼ੀ ਨੂੰ ਠੱਲ ਪਾਉਣ ਵਿੱਚ ਢਿੱਲ ਵਿਖਾਉਣ ਲਈ ਵਿਵਾਦਾਂ ਵਿੱਚ ਘਿਰਿਆ ਹੋਇਆ ਹੈ। ਸਾਲ 2016 ਵਿੱਚ ਅਮਰੀਕੀ ਚੋਣਾਂ ਦੌਰਾਨ ਫੇਕ ਨਿਊਜ਼ ਯਾਨੀ ਜਾਲੀ ਖ਼ਬਰਾਂ ਬਾਰੇ ਚਿੰਤਾ ਮੁੱਖਧਾਰਾ ਦਾ ਵਿਸ਼ਾ ਤਦ ਬਣ ਗਿਆ ਸੀ ਜਦ ਰੂਸ ਵੱਲੋਂ ਕਥਿਤ ਤੌਰ 'ਤੇ ਫੇਸਬੁੱਕ ਰਾਹੀਂ ਮਤਦਾਤਾਵਾਂ ਨੂੰ ਪ੍ਰਭਾਵਿਤ ਕਰਨ ਦੀ ਖ਼ਬਰ ਸਾਹਮਣੇ ਆਈ। ਆਗਾਮੀ ਚੋਣਾਂ ਵਿੱਚ ਵਿਦੇਸ਼ੀ ਦਖਲਅੰਦਾਜ਼ੀ ਉੱਤੇ ਲਗਾਮ ਪਾਉਣ ਲਈ ਫੇਸਬੁੱਕ ਅਸਥਾਈ ਤੌਰ 'ਤੇ ਵਿਦੇਸ਼ਾਂ ਵਿੱਚ ਖਰੀਦੇ ਗਏ ਸਿਆਸੀ ਇਸ਼ਤਿਹਾਰਾਂ ਉੱਤੇ ਪਾਬੰਦੀ ਲਾਉਣ ਜਾ ਰਿਹਾ ਹੈ। ਇੱਕ ਬਿਆਨ ਵਿੱਚ ਫੇਸਬੁੱਕ ਦੀ ਆਸਟ੍ਰੇਲੀਆ ਵਿੱਚ ਡਾਇਰੈਕਟਰ ਆਫ਼ ਪਾਲਿਸੀ ਮੀਆ ਗਾਲਿਕ ਨੇ ਕਿਹਾ ਕਿ ਇਹ ਪਾਬੰਦੀ ਉਹਨਾਂ ਚੋਣਾਂ ਸੰਬੰਧੀ ਇਸ਼ਤਿਹਾਰਾਂ ਉੱਤੇ ਲਾਈ ਜਾ ਰਹੀ ਹੈ ਜੋ ਫੇਸਬੁੱਕ ਮੁਤਾਬਿਕ ਵਿਦੇਸ਼ਾਂ ਤੋਂ ਜਾਰੀ ਕੀਤੇ ਜਾਣਗੇ। ਯੂਨੀਵਰਸਿਟੀ ਆਫ਼ ਮੈਲਬਰਨ ਦੇ ਸੋਸ਼ਲ ਮੀਡੀਆ ਮਾਹਿਰ ਡਾਕਟਰ ਬ੍ਰੈਂਟ ਕੋਕਰ ਨੇ ਇਸ ਬਿਆਨ ਦਾ ਸਵਾਗਤ ਕੀਤਾ ਹੈ।
Well, it makes sense, you know, what we've seen in past elections, particularly the Trump-Clinton campaign and also to a great extent the 2017 French election. We saw quite a bit of political manipulation through social media, through organized groups. We call them disinformation groups. And they have an agenda to manipulate public sentiment.
ਖਬਰਾਂ ਦੀ ਏਜੰਸੀ ਏਜੰਸੀ ਫਰਾਂਸ ਪ੍ਰੈਸ ਫੇਸਬੁੱਕ ਨਾਲ ਰਲ ਕੇ ਤੱਥਾਂ ਦੀ ਪੜਤਾਲ ਕਰੇਗੀ। ਏਸ਼ੀਆ ਪੈਸੀਫਿਕ ਫੈਕਟ ਚੈੱਕ ਦੇ ਸੰਪਾਦਕ ਕਾਲ ਮਾਲੂਕਾਨਾਸ ਦਾ ਕਹਿਣਾ ਹੈ ਕਿ ਜਾਲੀ ਖਬਰਾਂ ਦੁਨੀਆ ਭਰ ਵਿੱਚ ਹੋਣ ਵਾਲੀਆਂ ਚੋਣਾਂ ਲਈ ਇੱਕ ਵੱਡੀ ਮੁਸੀਬਤ ਬਣ ਗਈਆਂ ਨੇ।
I've been a journalist for a long time, but every day involved in this disinformation area, you're just sort of stunned at the numbers, how many views, you know, these misleading posts, you know, which are aimed at, you know, influencing people's decisions politically. They're just amazing.
ਇਹ ਹੋਰ ਪੱਤਰਕਾਰਾਂ ਨੂੰ ਵੀ ਜਾਲੀ ਖਬਰਾਂ ਦੇ ਖਿਲਾਫ ਲੜਾਈ ਵਿੱਚ ਸ਼ਾਮਿਲ ਹੋਣ ਦਾ ਸੱਦਾ ਦੇ ਰਹੇ ਨੇ।
I think it really is important that, you know, that media groups, AFP or otherwise, are focusing on disinformation, looking into these landscapes, trying to find out, you know who's doing this and why, really investigating. It takes a lot of work to do this. And then once we do this and put it into, you know, the platforms, the Facebook platform, it does dump it down the algorithm, so it does have an impact.
Lekin Australian Strategic Institute de Cyber Security Center de Pradhan Fergus Hansen is pabandi de pasare bare sawal kar rahe ne.
It still doesn't deal with the problem of having proxies of foreign governments who are based in Australia buying these ads and then posting them here in Australia. So there's lots of issues like that we have to grapple with, and I think there's lots more transparency that's needed, not just on Facebook but on other platforms like WeChat, where foreign actors are engaging through that platform, and there's almost no transparency about how Australians and the material that they're receiving are being affected through that.
ਇਹਨਾਂ ਦਾ ਕਹਿਣਾ ਹੈ ਕਿ ਜਾਲੀ ਖਬਰਾਂ ਲੋਕਤੰਤਰ ਦੀ ਰੂਹ ਉੱਤੇ ਹਮਲਾ ਕਰ ਰਹੀਆਂ ਨੇ ਤੇ ਮਤਦਾਤਾਵਾਂ ਨੂੰ ਚੋਣਾਂ ਦੌਰਾਨ ਹੋਣ ਵਾਲੀ ਵਿਦੇਸ਼ੀ ਦਖਲਅੰਦਾਜ਼ੀ ਤੋਂ ਮਹਿਫੂਜ਼ ਰੱਖਣਾ ਚਾਹੀਦਾ ਹੈ। ਹਾਜ਼ਰੀਨ, ਫੇਕ ਨਿਊਜ਼ ਯਾਨੀ ਜਾਲੀ ਖਬਰਾਂ ਅਤੇ ਫੇਸਬੁੱਕ ਉੱਤੇ ਉਹਨਾਂ ਦੇ ਪ੍ਰਚਾਰ ਅਤੇ ਪ੍ਰਸਾਰ ਬਾਰੇ ਜੇ ਤੁਸੀਂ ਕੋਈ ਵਿਚਾਰ ਵਟਾਂਦਰਾ ਸਾਡੇ ਨਾਲ ਕਰਨਾ ਚਾਹੋ ਤਾਂ ਪ੍ਰੋਗਰਾਮ ਚੱਲਦੇ ਦੌਰਾਨ 0942-999-6263 'ਤੇ ਸਾਨੂੰ SMS ਭੇਜ ਸਕਦੇ ਹੋ ਜਾਂ ਫਿਰ ਸਾਡੇ ਫੇਸਬੁੱਕ ਪੇਜ 'ਤੇ ਵੀ ਕਮੈਂਟ ਕਰ ਸਕਦੇ ਹੋ। SBS ਨਿਊਜ਼ ਲਈ ਜੈਸਿਕਾ ਰੋ ਵੱਲੋਂ ਤਿਆਰ ਕੀਤਾ ਗਿਆ ਫੀਚਰ, SBS ਪੰਜਾਬੀ ਲਈ ਰੁਚਿਕਾ ਤਲਵਾਰ ਦੀ ਆਵਾਜ਼ ਵਿੱਚ।
SBS Radio. Hear more stories in your language by visiting sbs.com.au.